ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 June 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਮੱਤੀ। ਕੀ ਤੈਨੂੰ ਨਹੀਂ ਲੱਗਦਾ ਭਈ ਮੈਂ ਆਪਣੇ ਪਿਓ ਤੋਂ ਮਿੰਨਤ ਕਰ ਸਕਦਾ ਵਾਂ ਅਤੇ ਉਹ ਫਰਿਸ਼ਤਿਆਂ ਦੇ 12 ਤੁਮਨ ਤੋਂ ਬਹੁਤੇ ਹੁਣੇ ਮੇਰੇ ਕੋਲ ਮੌਜੂਦ ਕਰ ਦੇਵੇਗਾ। ਯਿਸੂ ਮਸੀਹ। ਜਵਾਬੀ ਮਤਾਲਿਆ: ਸਲਾਤੀਨ, ਜ਼ਬੂਰ। ਅਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਅਤੇ ਵੇਖਿਆ ਭਈ ਇੱਕ ਲਸ਼ਕਰ ਘੋੜਿਆਂ ਅਤੇ ਰੱਥਾਂ ਸਮੇਤ ਸ਼ਹਿਰ ਦੇ ਆਲੇ ਦੁਆਲੇ ਹੈ, ਅਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਹੈ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਅਤੇ ਅਲੀਸ਼ਾ ਨੇ ਦੁਆ ਕੀਤੀ ਅਤੇ ਆਖਿਆ, ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਹਨੇ ਨਜ਼ਰ ਕੀਤੀ ਅਤੇ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਇੱਕ ਪਹਾੜ ਆਤਸ਼ੀ ਘੋੜਿਆਂ ਅਤੇ ਰੱਥਾਂ ਨਾਲ ਭਰਿਆ ਹੈ। ਰੱਬ ਦੇ ਰੱਥ 20,000 ਬਲਕਿ ਹਜ਼ਾਰਾਂ ਨੇ। ਖੁਦਾਵੰਦ ਜਿਵੇਂ ਸੀਨਾ ਦੇ ਪਹਾੜ ਉੱਤੇ ਹੈ, ਉਂਝ ਉਹਨਾਂ ਦੇ ਵਿਚਾਲੇ ਮਕਦਸ ਵਿੱਚ ਹੈ। ਧੰਨ ਹੈ ਉਹ ਬੰਦਾ ਜਿਹੜਾ ਖੁਦਾਵੰਦ ਉੱਤੇ ਭਰੋਸਾ ਕਰਦਾ ਹੈ। ਐ ਖੁਦਾਵੰਦ ਮੇਰੇ ਖੁਦਾ, ਜਿਹੜੇ ਅਜੀਬ ਕੰਮ ਤੂੰ ਕੀਤੇ ਨੇ ਅਤੇ ਤੇਰੇ ਵਿਚਾਰ ਜਿਹੜੇ ਸਾਡੇ ਵੱਲ ਨੇ ਉਹ ਬਹੁਤ ਸਾਰੇ ਨੇ। ਮੈਂ ਉਹਨਾਂ ਨੂੰ ਤੇਰੇ ਸਾਹਮਣੇ ਤਰਤੀਬ ਨਹੀਂ ਦੇ ਸਕਦਾ। ਜੇ ਮੈਂ ਉਹਨਾਂ ਦਾ ਜ਼ਿਕਰ ਜਾਂ ਬਿਆਨ ਕਰਨਾ ਚਾਹਵਾਂ ਤਾਂ ਉਹ ਗਿਣਤੀ ਤੋਂ ਬਾਹਰ ਨੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਮੈਂ ਆਪਣੀਆਂ ਅੱਖੀਆਂ ਪਹਾੜ ਵੱਲ ਚੁੱਕਾਂਗਾ, ਮੇਰੀ ਕੁਮਕ ਕਿੱਥੋਂ ਆਵੇਗੀ? ਮੇਰੀ ਕੁਮਕ ਖੁਦਾਵੰਦ ਤੋਂ ਏ ਜਿਹਨੇ ਅਸਮਾਨ ਅਤੇ ਧਰਤੀ ਨੂੰ ਬਣਾਇਆ। ਉਹ ਜਿਹੜਾ ਤੇਰਾ ਮੁਹਾਫਜ਼ ਏ, ਉੰਘੇਗਾ ਨਹੀਂ। ਖੁਦਾਵੰਦ ਹਰ ਬਲਾ ਤੋਂ ਤੈਨੂੰ ਮਹਿਫੂਜ਼ ਰੱਖੇਗਾ ਅਤੇ ਤੇਰੀ ਜਾਨ ਨੂੰ ਮਹਿਫੂਜ਼ ਰੱਖੇਗਾ। ਖਰੂਜ: ਵੇਖ, ਮੈਂ ਇੱਕ ਫਰਿਸ਼ਤਾ ਤੇਰੇ ਅੱਗੇ ਘੱਲਦਾ ਵਾਂ ਭਈ ਰਾਹ ਵਿੱਚ ਤੇਰਾ ਨਿਗੇਬਾਨ ਹੋਵੇ ਅਤੇ ਤੈਨੂੰ ਉਸ ਥਾਂ 'ਤੇ ਅਪੜਾ ਦੇਵੇ ਜਿਹਨੂੰ ਮੈਂ ਤਿਆਰ ਕੀਤਾ ਹੈ, ਅਤੇ ਤੂੰ ਖੁਦਾਵੰਦ ਆਪਣੇ ਰੱਬ ਦੀ ਇਬਾਦਤ ਕਰੀ। ਫਿਰ ਉਹ ਤੇਰੀ ਰੋਟੀ ਅਤੇ ਪਾਣੀ ਉੱਤੇ ਬਰਕਤ ਦੇਵੇਗਾ ਅਤੇ ਮੈਂ ਤੇਰੇ ਵਿੱਚੋਂ ਬਿਮਾਰੀ ਨੂੰ ਦੂਰ ਕਰ ਦੇਵਾਂਗਾ। ਮਰਕਸ: ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ, ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ ਅਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਾ ਹੋਇਆ ਸੀ, ਬਲਕਿ ਬਹੁਤੀ ਬਿਮਾਰ ਹੋ ਗਈ ਸੀ। ਯਸੂ ਦਾ ਹਾਲ ਸੁਣ ਕੇ ਜੱਥੇ ਵਿੱਚੋਂ ਉਹਦੇ ਮਗਰ ਆਈ ਅਤੇ ਉਹਦੇ ਲਿਬਾਸ ਨੂੰ ਛੂਹਿਆ, ਕਿਉਂ ਜੇ ਉਹ ਆਖਦੀ ਸੀ ਵੀ ਜੇ ਮੈਂ ਉਹਦੇ ਲਿਬਾਸ ਨੂੰ ਛੂਹ ਲਵਾਂਗੀ ਤਾਂ ਚੰਗੀ ਹੋ ਜਾਵਾਂਗੀ। ਅਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ ਅਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਵੀ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ ਵੀ ਮੇਰੇ ਵਿੱਚੋਂ ਕੁਵਤ ਨਿਕਲੀ ਉਸ ਜਥੇ ਨੂੰ ਮਗਰ ਮੁੜ ਕੇ ਆਖਿਆ, ਕਿੰਨੇ ਮੇਰਾ ਲਿਬਾਸ ਛੋਇਆ? ਉਹਦੇ ਚੇਲਿਆਂ ਨੇ ਆਖਿਆ, ਤੂੰ ਵੇਖਦਾ ਹੈ ਜੱਥਾ ਤੇਰੇ ਉੱਤੇ ਡਿੱਗਦਾ ਪਿਆ ਹੈ ਅਤੇ ਤੂੰ ਆਖਦਾ ਹੈ ਮੈਨੂੰ ਕਿੰਨੇ ਛੋਇਆ? ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿਹਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਅਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਅਤੇ ਸਾਰਾ ਹਾਲ ਸੱਚ ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਇਮਾਨ ਨਾਲ ਤੈਨੂੰ ਸ਼ਿਫਾ ਮਿਲੀ, ਸਲਾਮਤ ਟੁਰ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਯਸਾਇਆ: ਮੈਂ ਖੁਦਾਵੰਦ ਦੀ ਸ਼ਫਕਤ ਦਾ ਜ਼ਿਕਰ ਕਰਾਂਗਾ, ਖੁਦਾਵੰਦ ਦੀ ਸਤਾਇਸ਼ ਦਾ, ਉਸ ਸਭ ਦੇ ਮੁਤਾਬਕ ਜਿਹੜਾ ਖੁਦਾਵੰਦ ਨੇ ਸਾਨੂੰ ਅਨਾਇਤ ਕੀਤਾ, ਅਤੇ ਵੱਡੀ ਮਿਹਰਬਾਨੀ ਦਾ ਜਿਹੜੀ ਉਹਨੇ ਇਸਰਾਈਲ ਦੇ ਘਰਾਣੇ ਉੱਤੇ ਆਪਣੀ ਖਾਸ ਰਹਿਮਤ ਅਤੇ ਫਰਾਵਨ ਸ਼ਫਕਤ ਦੇ ਮੁਤਾਬਕ ਜ਼ਾਹਰ ਕੀਤਾ ਹੈ। ਉਹਦੇ ਹਜ਼ੂਰ ਦੇ ਫਰਿਸ਼ਤਿਆਂ ਨੇ ਉਹਨਾਂ ਨੂੰ ਬਚਾਇਆ, ਉਹਨੇ ਆਪਣੀ ਉਲਫਤ ਅਤੇ ਰਹਿਮਤ ਨਾਲ ਉਹਨਾਂ ਦਾ ਫਿਦੀਆ ਦਿੱਤਾ, ਉਹਨੇ ਉਹਨਾਂ ਨੂੰ ਚੁੱਕਿਆ ਅਤੇ ਕਦੀਮ ਤੋਂ ਹਮੇਸ਼ਾ ਉਹਨਾਂ ਲਈ ਫਿਰਿਆ। ਤੂੰ ਐ ਖੁਦਾਵੰਦ ਸਾਡਾ ਪਿਓ ਅਤੇ ਫਿਦੀਆ ਦੇਣ ਵਾਲਾ ਹੈ, ਤੇਰਾ ਨਾਂ ਅਜ਼ਲ ਤੋਂ ਏ, ਅਸੀਂ ਤੇਰੇ ਹਾਂ। ਇਮਸਾਲ: ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਅਤੇ ਪੈਰਵੀ ਅਤੇ ਸਲਾਮਤੀ ਹਾਸਲ ਕਰੇਂਗਾ। ਸ਼ਫਕਤ ਅਤੇ ਸੱਚਾਈ ਤੇਰੇ ਤੋਂ ਵੱਖ ਨਾ ਹੋਵੇ, ਤੂੰ ਉਹਨਾਂ ਨੂੰ ਆਪਣੇ ਗਲੇ ਦਾ ਤੌਕ ਬਣਾਵੀਂ ਅਤੇ ਆਪਣੇ ਦਿਲ ਦੀ ਤਖਤੀ ਉੱਤੇ ਲਿਖ ਲਵੀਂ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਅਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੀ ਰਹਿਨੁਮਾਈ ਕਰੇਗਾ। ਯਰਮੀਆ, ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਆਖਦਾ ਏ, ਯਾਨੀ ਸਲਾਮਤੀ ਦੇ ਖਿਆਲ ਬੁਰਿਆਈ ਦੇ ਨਹੀਂ, ਤਾਂ ਜੋ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਬਖਸ਼ਾਂ। ਫਿਰ ਤੁਸੀਂ ਮੇਰਾ ਨਾਮ ਲਵੋਗੇ ਅਤੇ ਮੈਥੋਂ ਦੁਆ ਕਰੋਗੇ ਅਤੇ ਮੈਂ ਤੁਹਾਡੀ ਸੁਣਾਂਗਾ, ਅਤੇ ਤੁਸੀਂ ਮੈਨੂੰ ਲੱਭੋਗੇ ਅਤੇ ਪਾਓਗੇ ਜਦੋਂ ਪੂਰੇ ਦਿਲ ਨਾਲ ਮੇਰੇ ਤਲਬ ਹੋਵੋਗੇ, ਅਤੇ ਮੈਂ ਮਿਲ ਜਾਵਾਂਗਾ, ਖੁਦਾਵੰਦ ਆਖਦਾ ਏ, ਅਤੇ ਮੈਂ ਤੁਹਾਡੀ ਕੈਦ ਨੂੰ ਮੌਕੂਫ ਕਰਾਵਾਂਗਾ। ਅਮਾਲ, ਕਰੀਬਨ ਉਸੇ ਵੇਲੇ ਹੈਰੋਦੀਸ ਬਾਦਸ਼ਾਹ ਨੇ ਸਤਾਉਣ ਲਈ ਕਲੀਸਿਆ ਵਿੱਚ ਕੁਝ ਬੰਦਿਆਂ ਉੱਤੇ ਹੱਥ ਪਾਇਆ ਅਤੇ ਉਹਨੇ ਪਤਰਸ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਉਹਨੂੰ ਫੜ ਕੇ ਗ੍ਰਿਫਤਾਰ ਕੀਤਾ ਅਤੇ ਨਿਗੇਬਾਨੀ ਲਈ ਚਾਰ ਚਾਰ ਸਿਪਾਹੀਆਂ ਦੇ ਚਾਰ ਪੈਰਿਆਂ ਵਿੱਚ ਰੱਖਿਆ, ਇਸ ਇਰਾਦੇ ਨਾਲ ਵੀ ਫਸਾ ਤੋਂ ਬਾਅਦ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰੇ। ਇਸ ਲਈ ਕੈਦਖਾਨੇ ਵਿੱਚ ਤਾਂ ਪਤਰਸ ਦੀ ਨਿਗੇਬਾਨੀ ਹੋ ਰਹੀ ਸੀ, ਪਰ ਕਲੀਸਿਆ ਉਹਦੇ ਲਈ ਬਦਨ ਅਤੇ ਜਾਨ ਨਾਲ ਦੁਆ ਕਰ ਰਹੀ ਸੀ। ਅਤੇ ਜਦੋਂ ਹੈਰੋਦੀਸ ਉਹਨੂੰ ਪੇਸ਼ ਕਰਨ ਨੂੰ ਸੀ, ਅਤੇ ਉਸੇ ਰਾਤ ਪਤਰਸ ਦੋ ਜ਼ੰਜੀਰਾਂ ਨਾਲ ਬੰਨਿਆ ਹੋਇਆ ਦੋ ਸਿਪਾਹੀਆਂ ਦੇ ਵਿਚਕਾਰ ਸੋ ਰਿਹਾ ਸੀ ਅਤੇ ਪਹਿਰੇ ਵਾਲੇ ਦਰਵਾਜ਼ੇ ਉੱਤੇ ਕੈਦਖਾਨੇ ਦੀ ਨਿਗੇਬਾਨੀ ਕਰ ਰਹੇ ਸੀ। ਭਈ ਵੇਖੋ, ਖੁਦਾਵੰਦ ਦਾ ਇੱਕ ਫਰਿਸ਼ਤਾ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਨੂਰ ਚਮਕ ਗਿਆ ਅਤੇ ਉਹਨੇ ਪਤਰਸ ਦੀ ਫਸਲੀ ਉੱਤੇ ਹੱਥ ਮਾਰ ਕੇ ਜਗਾਇਆ ਅਤੇ ਆਖਿਆ, ਭਈ ਜਲਦੀ ਉੱਠ। ਅਤੇ ਜ਼ੰਜੀਰਾਂ ਉਹਦੇ ਹੱਥਾਂ ਵਿੱਚੋਂ ਖੁੱਲ੍ਹ ਗਈਆਂ। ਫਿਰ ਫਰਿਸ਼ਤੇ ਨੇ ਉਹਨੂੰ ਆਖਿਆ, ਭਈ ਕਮਰ ਬੰਨ੍ਹ ਅਤੇ ਆਪਣੀ ਜੁੱਤੀ ਪਾ ਲੈ। ਉਹਨੇ ਆਖਿਆ, ਆਪਣਾ ਚੋਗਾ ਪਾ ਕੇ ਮੇਰੇ ਮਗਰ ਆ ਜਾ। ਉਹ ਨਿਕਲ ਕੇ ਉਹਦੇ ਮਗਰ ਟੁਰ ਪਿਆ ਅਤੇ ਇਹ ਨਾ ਜਾਣਿਆ ਵੀ ਜੋ ਕੁਝ ਫਰਿਸ਼ਤੇ ਵੱਲੋਂ ਹੋ ਰਿਹਾ ਏ ਉਹ ਵਾਕਿਆ ਹੀ ਏ, ਬਲਕਿ ਇਹ ਸਮਝਿਆ ਵੀ ਰੋਇਆ ਵੇਖ ਰਿਹਾ ਵਾਂ। ਇਸ ਲਈ ਉਹ ਪਹਿਲੇ ਅਤੇ ਦੂਜੇ ਹਲਕੇ ਵਿੱਚੋਂ ਨਿਕਲ ਕੇ ਉਸ ਲੋਹੇ ਦੇ ਫਾਟਕ ਉੱਤੇ ਅਪੜੇ ਜਿਹੜਾ ਸ਼ਹਿਰ ਵੱਲ ਏ। ਉਹ ਆਪ ਹੀ ਉਹਨਾਂ ਲਈ ਖੁੱਲ੍ਹ ਗਿਆ। ਇਸ ਲਈ ਉਹ ਨਿਕਲ ਕੇ ਕੂਚੇ ਦੇ ਉਸ ਸਿਰੇ ਤਿਕਰ ਨਿਕਲ ਗਏ ਅਤੇ ਉਸੇ ਵੇਲੇ ਫਰਿਸ਼ਤਾ ਉਹਦੇ ਕੋਲੋਂ ਟੁਰ ਗਿਆ। ਅਤੇ ਪਤਰਸ ਨੇ ਹੋਸ਼ ਵਿੱਚ ਆ ਕੇ ਆਖਿਆ, ਵੀ ਹੁਣ ਮੈਂ ਸੱਚ ਜਾਣ ਲਿਆ ਵੀ ਖੁਦਾਵੰਦ ਨੇ ਆਪਣਾ ਫਰਿਸ਼ਤਾ ਘੱਲ ਕੇ ਮੈਨੂੰ ਹੈਰੋਦੀਸ ਦੇ ਹੱਥੋਂ ਛੁੜਾ ਲਿਆ ਅਤੇ ਯਹੂਦੀ ਕੌਮ ਦੀ ਸਾਰੀ ਆਸ ਤੋੜ ਦਿੱਤੀ। ਜ਼ਬੂਰ, ਤੂੰ ਇਹ ਖੁਦਾਵੰਦ ਮੇਰੀ ਪਨਾਹ ਹੈ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਹੈ, ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਅਤੇ ਕੋਈ ਵਬਾ ਤੇਰੇ ਖੈਮੇ ਦੇ ਨੇੜੇ ਨਾ ਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਹਿਫਾਜ਼ਤ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਤਾਂ ਜੋ ਇੰਜਰਾਂ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਤੂੰ ਸ਼ੇਰ ਬੱਬਰ ਅਤੇ ਅਫੀ ਨੂੰ ਫੇਵੇਂਗਾ, ਤੂੰ ਜਵਾਨ ਸ਼ੇਰ ਅਤੇ ਅਜਦਹੇ ਨੂੰ ਪਾਮਾਲ ਕਰੇਂਗਾ, ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਹੈ। ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਹੈ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਜਵਾਬ ਦੇਵਾਂਗਾ, ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ, ਮੈਂ ਉਹਨੂੰ ਛੁਡਾਵਾਂਗਾ ਅਤੇ ਇੱਜ਼ਤ ਬਖਸ਼ਾਂਗਾ, ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਅਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸ਼ਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਅਕਲ, ਸਾਰਾ ਪਿਆਰ ਅਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਿਆਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਇਹ ਸਮਝ ਪਈ ਹਯਾਤੀ ਰੱਬ ਰੂਹ ਏ। ਹਯਾਤੀ ਦੀ ਨਾ ਮੁੱਕਣ ਵਾਲੀ ਅਸਲੀਅਤ ਉੱਤੇ, ਉਹਦੀ ਕੁਦਰਤ ਅਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦਾ ਏ। ਈਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਅਤੇ ਬਰਦਾਸ਼ਤ ਅਤੇ ਸ਼ੈਵਾਂ ਦੇ ਹਮਾਹੰਗ ਮਰਹਲਿਆਂ ਨੂੰ ਜ਼ਾਹਿਰ ਕਰਦਾ ਏ। ਈਮਾਨ ਰੂਹਾਨੀ ਸਮਝ ਵੱਲ ਗਾਮਜ਼ਨ ਉਹ ਸਬੂਤ ਏ ਜਿਹੜਾ ਰੂਹ ਤੋਂ ਹਾਸਲ ਕੀਤਾ ਗਿਆ ਹੋਵੇ, ਜਿਹੜਾ ਹਰ ਕਿਸਮ ਦੇ ਪਾਪ ਦੀ ਮੁਜ਼ੰਮਤ ਕਰਦਾ ਅਤੇ ਰੱਬ ਦੇ ਦਾਅਵਿਆਂ ਨੂੰ ਕਿਆਮ ਬਖਸ਼ਦਾ ਏ। ਰੂਹ ਨੂੰ ਕੁਵਤ, ਹਜ਼ੂਰੀ ਅਤੇ ਕੁਦਰਤ ਦੀ ਅਤੇ ਮੁਕੱਦਸ ਖਿਆਲ ਮੁਹੱਬਤ ਦੇ ਪਰਾਂ ਦੀਆਂ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ ਜਿਨ੍ਹਾਂ ਦੇ ਕੋਲ ਪਾਕ ਤਰੀਨ ਫਰਮਾਨ ਨੇ, ਸਿਆਣ ਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਨੇ ਅਤੇ ਲਗਾਤਾਰ ਆਪਣੀ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ ਵੀ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਅਤੇ ਰੂਹਾਨੀ ਬਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਝ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ ਫਿਰ ਵੀ ਨਫਸੀ ਨੇ ਇਮਾਨ ਅਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਫਰਿਸ਼ਤੇ ਰੱਬ ਦੇ ਖਿਆਲ, ਇਨਸਾਨ ਤਿਕਰ ਅਪਣਾਉਣ ਵਾਲੇ, ਰੂਹਾਨੀ ਇਲਹਾਮ, ਪਾਕ ਅਤੇ ਕਾਮਲ, ਚੰਗਿਆਈ, ਪਾਕੀਜ਼ਗੀ ਅਤੇ ਲਾਫਾਨੀਅਤ ਦਾ ਅਸਰ, ਸਾਰੀ ਬੁਰਿਆਈ, ਹਵਸਪ੍ਰਸਤੀ ਅਤੇ ਫਾਨੀਅਤ ਦੀ ਮੁਜ਼ੰਮਤ ਕਰਨ ਵਾਲੇ। ਮੇਰੇ ਫਰਿਸ਼ਤੇ ਉੱਚੇ ਖਿਆਲਾਂ ਵਾਲੇ ਨੇ, ਜਿਹੜੇ ਕਿਸੇ ਕਬਰ ਦੇ ਬੂਹੇ ਉੱਤੇ ਜ਼ਾਹਿਰ ਹੁੰਦੇ ਨੇ, ਜਿਨ੍ਹਾਂ ਵਿੱਚ ਇਨਸਾਨੀ ਅਕੀਦੇ ਨੇ ਆਪਣੀ ਅਹਿਮਕਾਨਾ ਧਰਤੀ ਦੀਆਂ ਆਸਾਂ ਦਫਨ ਕਰ ਰੱਖੀਆਂ ਨੇ। ਚਿੱਟੀਆਂ ਉਂਗਲੀਆਂ ਨਾਲ ਉਹ ਉਤਲੇ ਪਾਸੇ ਇੱਕ ਨਵੇਂ ਅਤੇ ਜਲਾਲੀ ਭਰੋਸੇ, ਹਯਾਤੀ ਦੇ ਉੱਚੇ ਨਮੂਨਿਆਂ ਅਤੇ ਇਹਦੀਆਂ ਖੁਸ਼ੀਆਂ ਵੱਲ ਇਸ਼ਾਰਾ ਕਰਦੇ ਨੇ। ਫਰਿਸ਼ਤੇ ਰੱਬ ਦੇ ਨੁਮਾਇੰਦਾ ਘਰ ਨੇ। ਉਤਲੇ ਪਾਸੇ ਵਧਣ ਵਾਲੀਆਂ ਇਹ ਹਸਤੀਆਂ ਕਦੀ ਖੁਦੀ, ਪਾਪ ਜਾਂ ਮਾਦੀਅਤ ਵੱਲ ਰਹਿਨਮਾਈ ਨਹੀਂ ਕਰਦੀਆਂ, ਬਲਕਿ ਸਾਰੀ ਚੰਗਿਆਈ ਦੇ ਇਲਾਹੀ ਅਸੂਲ ਵੱਲ ਹਦਾਇਤ ਦਿੰਦੀਆਂ ਨੇ, ਜਿੱਥੇ ਹਰ ਅਸਲੀ ਇਨਫਰਾਦੀਅਤ, ਛਬੀ ਅਤੇ ਰੱਬ ਦੀ ਸੂਰਤ ਇਕੱਠੇ ਹੁੰਦੇ ਨੇ। ਇਹਨਾਂ ਰੂਹਾਨੀ ਹਦਾਇਤਾਂ ਉੱਤੇ ਸੰਜੀਦਗੀ ਨਾਲ ਧਿਆਨ ਦਿੰਦਿਆਂ ਹੋਏ ਉਹ ਸਾਡੇ ਨਾਲ ਠਹਿਰਦੇ ਨੇ ਅਤੇ ਅਸੀਂ ਬੇਖਬਰ ਫਰਿਸ਼ਤਿਆਂ ਦੀ ਖਾਤਰਦਾਰੀ ਕਰਦੇ ਹਾਂ। ਖਿਆਲਾਂ ਦੇ ਨਕਸ਼ੇ ਕਦਮ ਮਾਦੀ ਨੁਕਤਾ ਨਜ਼ਰ ਤੋਂ ਉੱਚੇ ਉੱਠਦਿਆਂ ਹੋਏ ਬਹੁਤ ਸੁਸਤ ਨੇ ਅਤੇ ਮੁਸਾਫਰ ਦੀ ਲੰਮੀ ਰਾਤ ਵੱਲ ਇਸ਼ਾਰਾ ਕਰਦੇ ਨੇ, ਪਰ ਉਹਦੀ ਹਜ਼ੂਰੀ ਦੇ ਫਰਿਸ਼ਤੇ ਉਹ ਰੂਹਾਨੀ ਇਲਹਾਮ ਜਿਹੜੇ ਸਾਨੂੰ ਦੱਸਦੇ ਨੇ ਵੀ ਰਾਤ ਕਦੋਂ ਦੀ ਲੰਘ ਗਈ ਏ ਅਤੇ ਦਿਨ ਨਿਕਲਣ ਵਾਲਾ ਏ, ਉਦਾਸੀ ਵਿੱਚ ਸਾਡੇ ਨਿਗਹਿਬਾਨ ਹੁੰਦੇ ਨੇ। ਅਸੀਂ ਇੱਕ ਆਲਾ ਹਾਕਮ ਤੋਂ ਬਹੁਤਾ ਜਾਂ ਰੱਬ ਤੋਂ ਘੱਟ ਤਾਕਤ ਵਾਲੇ ਹਾਕਮ ਉੱਤੇ ਯਕੀਨ ਰੱਖਣ ਦਾ ਸ਼ਿਕਾਰ ਬਣ ਜਾਂਦੇ ਹਾਂ। ਗਲਤੀ ਦੀਆਂ ਸਾਰੀਆਂ ਸ਼ਕਲਾਂ ਗਲਤ ਨਤੀਜਿਆਂ ਦੀ ਹਮਾਇਤ ਕਰਦੀਆਂ ਨੇ, ਭਈ ਇੱਥੇ ਇੱਕ ਹਯਾਤੀ ਤੋਂ ਬਹੁਤੀਆਂ ਹਯਾਤੀਆਂ ਮੌਜੂਦ ਨੇ, ਭਈ ਮਾਦੀ ਤਾਰੀਖ ਓਨੀ ਹੀ ਅਸਲੀ ਅਤੇ ਜਿਉਂਦੀ ਏ ਜਿੰਨੀ ਰੂਹਾਨੀ ਤਾਰੀਖ ਏ, ਭਈ ਫਾਨੀ ਗਲਤੀ ਆਖਿਰਕਾਰ ਓਨੀ ਹੀ ਜ਼ਿਹਨੀ ਏ ਜਿੰਨੀ ਲਾਫਾਨੀ ਸੱਚਿਆਈ ਏ, ਅਤੇ ਇਹ ਭਈ ਇੱਥੇ ਦੋ ਵੱਖਰੀਆਂ ਹਸਤੀਆਂ ਅਤੇ ਬੰਦੇ, ਦੋ ਤਾਕਤਾਂ ਯਾਨੀ ਰੂਹ ਅਤੇ ਮਾਦਾ ਨੇ, ਜਿਨ੍ਹਾਂ ਦਾ ਨਤੀਜਾ ਤੀਜਾ ਬੰਦਾ ਫਾਨੀ ਇਨਸਾਨ ਹੁੰਦਾ ਏ, ਜਿਹੜਾ ਪਾਪ, ਬਿਮਾਰੀ ਅਤੇ ਮੌਤ ਦੇ ਭਰਮਾਂ ਨੂੰ ਲੈ ਜਾਂਦਾ ਏ। ਇਸ ਤਰ੍ਹਾਂ ਦੇ ਨਜ਼ਰੀਏ ਜ਼ਾਹਰੀ ਤੌਰ 'ਤੇ ਗਲਤ ਹੁੰਦੇ ਨੇ, ਉਹ ਸਾਇੰਸ ਦੇ ਇਮਤਿਹਾਨ ਦਾ ਸਾਹਮਣਾ ਕਦੀ ਨਹੀਂ ਕਰ ਸਕਦੇ। ਸਾਇੰਸ ਵਿੱਚ ਰੱਬ ਦੇ ਖਿਲਾਫ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਅਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਅਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬੁਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਅਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਇਲਾਹੀ ਸਿਆਣ ਜਾਇਜ਼ ਤੌਰ 'ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਅਤੇ ਤਾਕਤ ਦੀ ਮੰਗ ਕਰਦੀ ਹੈ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹਫ਼ਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਅਤੇ ਕੁਵਤ ਅਤਾ ਕਰਦੀ ਹੈ, ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਹੈ। ਜਦੋਂ ਬਿਮਾਰੀ ਜਾਂ ਪਾਪ ਦਾ ਵਹਿਮ ਤੁਹਾਨੂੰ ਅਜ਼ਮਾਉਂਦਾ ਹੈ ਤਾਂ ਰੱਬ ਅਤੇ ਉਹਦੇ ਖਿਆਲ ਦੇ ਨਾਲ ਮਜ਼ਬੂਤੀ ਨਾਲ ਜੁੜੇ ਰਹੋ। ਉਹਦੇ ਮਿਜ਼ਾਜ ਤੋਂ ਇਲਾਵਾ ਕਿਸੇ ਸ਼ੈਅ ਨੂੰ ਤੁਹਾਡੇ ਖਿਆਲ ਵਿੱਚ ਕਾਇਮ ਹੋਣ ਦੀ ਇਜਾਜ਼ਤ ਨਾ ਦਿਓ। ਕਿਸੇ ਡਰ ਜਾਂ ਸ਼ੱਕ ਨੂੰ ਤੁਹਾਡੇ ਇਸ ਵਾਜ਼ਿਆ ਅਤੇ ਮੁਤਮਿਨ ਭਰੋਸੇ ਉੱਤੇ ਹਾਵੀ ਨਾ ਹੋਣ ਦਿਓ ਕਿ ਹਯਾਤੀ ਦੀ ਪਛਾਣ ਵਾਲੀ ਹਮਾਂਗੀ, ਜਿਵੇਂ ਭਈ ਹਯਾਤੀ ਅਜ਼ਲ ਤੋਂ ਹੈ, ਇਸ ਸ਼ੈਅ ਦੇ ਕਿਸੇ ਵੀ ਦਰਦਨਾਕ ਅਹਿਸਾਸ ਜਾਂ ਯਕੀਨ ਨੂੰ ਤਬਾਹ ਕਰ ਸਕਦੀ ਹੈ ਜਿਹੜੀ ਹਯਾਤੀ ਵਿੱਚ ਹੈ ਹੀ ਨਹੀਂ ਹੈ। ਜੇ ਰੱਬ ਜਾਂ ਸੱਚਿਆਈ ਦੀ ਬਾਲਾਦਸਤੀ ਲਈ ਸਾਇੰਸ ਦੇ ਮਜ਼ਬੂਤ ਦਾਅਵੇ ਉੱਤੇ ਖਿਆਲ ਚੌਂਕ ਜਾਂਦੇ ਨੇ ਅਤੇ ਚੰਗਿਆਈ ਦੀ ਬਾਲਾਦਸਤੀ ਉੱਤੇ ਸ਼ੱਕ ਕਰਦੇ ਨੇ, ਅਤੇ ਕੀ ਸਾਨੂੰ ਇਹਦੇ ਉਲਟ ਬਦੀ ਦੇ ਜ਼ਬਰਦਸਤ ਦਾਅਵਿਆਂ ਉੱਤੇ ਹੈਰਾਨ ਹੋਣਾ, ਉਹਨਾਂ ਉੱਤੇ ਸ਼ੱਕ ਕਰਨਾ ਅਤੇ ਪਾਪ ਤੋਂ ਨਫ਼ਰਤ ਕਰਨ ਨੂੰ ਫਿਤਰੀ ਅਤੇ ਇਹਨੂੰ ਛੱਡ ਦੇਣ ਨੂੰ ਗੈਰ ਫਿਤਰੀ ਖਿਆਲ ਕਰਨਾ, ਬਦੀ ਨੂੰ ਹਮੇਸ਼ਾ ਮੌਜੂਦ ਅਤੇ ਚੰਗਿਆਈ ਨੂੰ ਗੈਰ ਮੌਜੂਦ ਖਿਆਲ ਨਹੀਂ ਕਰਨਾ ਚਾਹੀਦਾ, ਸੱਚਿਆਈ ਨੂੰ ਗਲਤੀ ਵਾਂਗਰ ਅਜੀਬ ਅਤੇ ਗੈਰ ਫਿਤਰੀ ਨਹੀਂ ਲੱਗਣਾ ਚਾਹੀਦਾ ਅਤੇ ਗਲਤੀ ਨੂੰ ਸੱਚਿਆਈ ਵਾਂਗਰ ਅਸਲੀ ਨਹੀਂ ਲੱਗਣਾ ਚਾਹੀਦਾ। ਫਾਨੀ ਗਲਤੀ ਦੀ ਹਰ ਅਜ਼ੀਅਤ ਗਲਤੀ ਨੂੰ ਬਰਬਾਦ ਕਰਨ ਵਿੱਚ ਗਲਤੀ ਦੀ ਮਦਦ ਕਰਦੀ ਹੈ ਅਤੇ ਇੰਝ ਲਾਫਾਨੀ ਸੱਚਾਈ ਨੂੰ ਸਮਝਣ ਵਿੱਚ ਮਦਦ ਦਿੰਦੀ ਹੈ। ਇਹ ਨਵੀਂ ਪੈਦਾਇਸ਼ ਹਰ ਵੇਲੇ ਜਾਰੀ ਰਹਿੰਦੀ ਹੈ ਜਿਹਦੇ ਵਿੱਚ ਇਨਸਾਨ ਫਰਿਸ਼ਤਿਆਂ, ਰੱਬ ਦੇ ਅਸਲੀ ਖਿਆਲਾਂ ਅਤੇ ਹਸਤੀ ਦੇ ਰੂਹਾਨੀ ਫਹਿਮ ਨੂੰ ਬਹਿਲਾਉਂਦੇ ਨੇ। ਇਹ ਫਰਿਸ਼ਤੇ ਸਾਨੂੰ ਗਹਿਰਾਈ ਤੋਂ ਬਚਾਉਂਦੇ ਨੇ। ਸੱਚਾਈ ਅਤੇ ਮੁਹੱਬਤ ਅਫਸੋਸ ਦੇ ਮੌਕੇ ਉੱਤੇ ਨੇੜੇ ਆ ਜਾਂਦੇ ਨੇ ਜਦੋਂ ਮਜ਼ਬੂਤ ਇਮਾਨ ਅਤੇ ਰੂਹਾਨੀ ਤਾਕਤ ਆਪਸ ਵਿੱਚ ਕੁਸ਼ਤੀ ਕਰਦੀ ਅਤੇ ਰੱਬ ਦੇ ਫਹਿਮ ਦੇ ਪਾਰੋਂ ਫੈਲਦੀ ਏ। ਲਾਮੁਤਨਾਹੀ ਹਮੇਸ਼ਾ ਮੌਜੂਦ ਮੁਹੱਬਤ ਲਈ ਸਭ ਕੁਝ ਮੁਹੱਬਤ ਏ ਅਤੇ ਕੋਈ ਗਲਤੀ, ਪਾਪ, ਬਿਮਾਰੀ ਨਹੀਂ ਅਤੇ ਨਾ ਮੌਤ ਏ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਜਦੋਂ ਇਨਸਾਨ ਪੂਰੀ ਤਰ੍ਹਾਂ ਕ੍ਰਿਸ਼ਨ ਸਾਇੰਸ ਨੂੰ ਜ਼ਾਹਿਰ ਕਰਦਾ ਹੈ ਤਾਂ ਉਹ ਕਾਮਲ ਹੋ ਜਾਵੇਗਾ। ਉਹ ਨਾ ਪਾਪ ਕਰੇਗਾ, ਦੁੱਖ ਸਹੇਗਾ, ਮਾਦੇ ਦੇ ਮਾਤਹਿਤ ਹੋਵੇਗਾ ਅਤੇ ਨਾ ਰੱਬ ਦੀ ਸ਼ਰੀਅਤ ਦੀ ਨਾਫਰਮਾਨੀ ਕਰੇਗਾ। ਇਸ ਲਈ ਉਹ ਅਸਮਾਨ ਦੇ ਫਰਿਸ਼ਤਿਆਂ ਵਾਂਗਰ ਹੋਵੇਗਾ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮੁਆਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕੋਈ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।